ਜਿਸ ਪਾਵਨ ਸਥਾਨ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਬੈਠ ਕੇ ਆਪਾਂ ਸਾਰੇ ਸਤਸੰਗ ਦੇ ਲਾਭ ਪ੍ਰਾਪਤ ਕਰ ਰਹੇ ਹਾਂ। ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਜਸਵੰਤ ਸਿੰਘ ਜੀ, ਜਿਨ੍ਹਾਂ ਨੇ ਆਪਣਾ ਜੀਵਨ ਗੁਰੂ ਲੇਖੇ ਲਾਇਆ ਹੈ, ਸੰਗਤਾਂ ਦੀ ਸੇਵਾ ਵਿੱਚ ਲਾਇਆ ਹੈ, ਉਹਨਾਂ ਦੇ ਉੱਦਮ ਸਦਕਾ, ਸਤਿਗੁਰੂ ਦੀ ਕਿਰਪਾ ਸਦਕਾ, ਸੰਗਤਾਂ ਸਤਿਗੁਰੂ ਨਾਲ ਜੁੜ ਕੇ ਸੇਵਾ ਸ਼ਗਨ ਕਰਕੇ ਆਪਣਾ ਜੀਵਨ ਸਫਲ ਕਰ ਰਹੀ ਹੈ। ਹੁਣੇ ਹੁਣੇ 10 ਤੋਂ ਪਹਿਲਾਂ ਆਪ ਜੀਆਂ ਨੇ ਰਾਗੀ ਸਿੰਘਾਂ ਪਾਸੋਂ, ਗੁਰਮੁਖ ਪਿਆਰਿਆਂ ਪਾਸੋਂ ਗੁਰਬਾਣੀ ਦੇ ਰਸ ਪਿੰਨੇ ਕੀਰਤਨ ਸਰਵਣ ਕੀਤੇ। ਜੋ ਬਾਕੀ ਸਮਾਂ ਹੈ ਉਸ ਨੂੰ ਵੀ ਸਫਲ ਕਰਨ ਵਾਸਤੇ ਮਨ ਚ ਬਿਤੀਆਂ ਇਕਾਗਰ ਕਰਕੇ ਗੁਰਸ਼ਬਦ ਨਾਲ ਜੁੜੋ ਤਾਂ ਕਿ ਇਹ ਸਵਾਸ ਲੇਖੇ ਵਿੱਚ ਲੱਗ ਜਾਣ। ਦਾਸ ਨੇ ਪਹਿਲੇ ਦੀਵਾਨ ਦੇ ਵਿੱਚ ਇੱਕ ਬੇਨਤੀ ਸ਼ੁਰੂ ਕੀਤੀ ਕਿ ਇਹ ਜੋ ਜੀਵ ਹੈ ਇਸ ਪਾਵ ਸਾਗਰ ਨੂੰ ਕਿਵੇਂ ਪਾਰ ਕਰ ਸਕੇ, ਕਿਉਂਕਿ ਬਹੁਤ ਦੇਰ ਤੋਂ ਇਹ ਜੀਵ ਪਾਵ ਸਾਗਰ ਦੇ ਅੰਦਰ ਗੋਤੇ ਖਾ ਰਿਹਾ ਹੈ। ਬਾਰ ਬਾਰ ਜਨਮ ਹੈ, ਬਾਰ ਬਾਰ ਮਰਨ ਹੈ। ਜੀਵ ਦਾ ਸਭ ਤੋਂ ਵੱਡਾ ਜਿਹੜਾ ਦੁੱਖ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਸੰਸਾਰ ਇਹੋ ਸੰਸਾਰ ਹੈ, ਜਨਮ ਮਰਨ ਵਿੱਚ ਦੁੱਖ ਸੁਭਾਇਆ। ਜਨਮ ਤੇ ਮਰਨ ਦਾ ਜਿਹੜਾ ਦੁੱਖ ਹੈ ਉਹ ਬਹੁਤ ਵੱਡਾ ਮੰਨਿਆ ਗਿਆ ਹੈ। ਇਹ ਜਨਮ ਮਰਨ ਦਾ ਦੁੱਖ ਕਿਵੇਂ ਖਤਮ ਹੋਵੇ, 84 ਦੇ ਬੰਧਨਾਂ ਤੋਂ ਕਿਵੇਂ ਆਜ਼ਾਦ ਹੋਵੇ, ਕਾਲ ਦੇ ਚੱਕਰ ਤੋਂ ਨਿਕਲ ਕੇ ਕਿਵੇਂ ਅਕਾਲ ਮੰਡਲ ਦਾ ਵਾਸੀ ਬਣੇ, ਤਾਂ ਕਿ ਦੁੱਖ ਦਾ ਪਰਛਾਵਾਂ ਵੀ ਇਹਦੇ ਨੇੜੇ ਨਾ ਆ ਸਕੇ। ਉਹ ਬੇਨਤੀ ਸ਼ੁਰੂ ਹੋਈ ਕਿ ਸਮਰੱਥ ਗੁਰੂ ਦੇ ਲੜ ਲੱਗ ਕੇ, ਸਮਰੱਥ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਵਚਨਾਂ ਦੀ ਕਮਾਈ ਕਰੇ, ਆਪਣੀ ਮਤ ਦਾ ਤਿਆਗ ਕਰਕੇ ਗੁਰਮਤ ਦਾ ਧਾਰਨੀ ਬਣੇ। ਗੁਰੂ ਕੀ ਮਤ ਲਹੇ ਆਨੇ, ਪੰਗ ਬਿਨਾ ਮੋੜ ਰੂਪੇ ਸਿਆਣੇ। ਜਦੋਂ ਆਪਣੀ ਮਤ ਦਾ ਤਿਆਗ ਕਰਕੇ ਗੁਰਮਤ ਦਾ ਧਾਰਨੀ ਬਣ ਜਾਏਗਾ, ਗੁਰੂ ਵਚਨਾਂ ਦੀ ਕਮਾਈ ਕਰੇਗਾ। ਸਤਿਗੁਰ ਸੱਚੇ ਪਾਤਸ਼ਾਹ ਜੋ ਸਾਨੂੰ ਦੇ ਬਖਸ਼ਾ ਕਰਦੇ ਹਨ, ਜਦੋਂ ਅਸੀਂ ਗੁਰੂ ਬਚਨਾਂ ਨੂੰ ਹਿਰਦੇ ਚ ਵਸਾਵਾਂਗੇ, ਨਾਮ ਬਾਣੀ ਨਾਲ ਪਰਮੇਸ਼ਰ ਨਾਲ ਜੁੜ ਜਾਵਾਂਗੇ ਤੇ ਸਹਿ ਫਰਮਾਨ ਕਰਦੇ ਜੰਮਣ ਮਰਨ ਨਾ ਤਿੰਨ ਕਹੋ ਜੋ ਹਰ ਲੜ ਲਾਗੇ। ਉਹ ਜਨਮ ਮਰਨ ਤੋਂ ਸਦਾ ਰਹਿਤ ਨੇ ਜਿਹੜੇ ਪਰਮੇਸ਼ਰ ਦੇ, ਪ੍ਰਭੂ ਦੇ, ਹਰੀ ਦੇ ਲੜ ਲੱਗ ਜਾਂਦੇ, ਜਿਨ੍ਹਾਂ ਦੇ ਹਿਰਦੇ ਵਿੱਚ ਉਸ ਮਾਲ ਦਾ ਨਿਵਾਸ ਹੁੰਦਾ ਤੇ ਲੜ ਕੌਣ ਲਾਉਂਦਾ? ਸਤਿਗੁਰੂ ਸੱਚਾ ਪਾਤਸ਼ਾਹ। ਕਿਉਂਕਿ ਬਿਰ ਸਤਿਗੁਰੂ ਨਾਉ ਨਾ ਪਾਈ ਹੈ ਮੁੰਝੋ ਕਰ ਵਿਚਾਰ, ਨਾਨਕ ਪੂਰੇ ਭਾਗ ਸਤਿਗੁਰ ਮਿਲੈ ਸੁਖ ਪਾਏ ਜੋ ਵਿਚਾਰ। ਉਹ ਨਾਮ ਦੀ ਬਖਸ਼ਿਸ਼ ਸਮਰੱਥ ਗੁਰੂ ਤੋਂ ਹੋਣੀ, ਇਸ ਕਰਕੇ ਗੁਰੂ ਬਚਨਾਂ ਦੀ ਜਿਸ ਜਿਸ ਨੇ ਵੀ ਕਮਾਈ ਕੀਤੀ ਹੈ ਉਹ ਸਹਿਜ ਨਾਲ ਹੀ ਇਸ ਪਾਵ ਸਾਗਰ ਤੋਂ ਪਾਰ ਹੋ ਜਾਂਦਾ। ਇਹ ਵਿਚਾਰ ਆਪਣੀ ਪਿਛਲੇ ਦੀਵਾਨ ਵਿੱਚ ਹੋਈ ਹੈ। ਸਤਿਗੁਰ ਪੁਰਖਾ ਧਿਆਏ ਦਾ ਸਤ ਸੰਗਤ ਸਤਿਗੁਰ ਪਾਏ, ਸਤ ਸੰਗਤ ਸਤਿਗੁਰ ਸੇਵਦੇ ਹਰ ਮੇਲੇ ਗੁਰ ਮਿਲਾਏ। ਇਹੋ ਭਵਜਨ ਜਨ ਸੰਸਾਰ ਹੈ ਗੁਰੂ ਗੋਬਿੰਦ ਨਾਮ ਪਰਾਏ, ਗੁਰਸਿੱਖੀ ਪਾਵਨ ਮੰਨਿਆ ਗੁਰਪੂਰਾ ਪਾਰ ਲਾਏ। ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾ ਕਰਤੀ ਲੁੱਟੈ ਨਿਰਵਾਣ ਕੀਰਤਨ ਕਾ ਉਹ ਕਰਦੇ ਕਾ ਨਿਮਕ ਸਿਮਰਤ ਜਿਤ ਛੁੱਟੈ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਕਰੀ ਸੋ ਜਿਹੜਾ ਵੀ ਸਤਿਗੁਰੂ ਦੇ ਬਚਨਾਂ ਦੀ ਕਮਾਈ ਕਰੇਗਾ ਉਹ ਸਹਿਜ ਨਾਲ ਹੀ ਇਸ ਭਾਵ ਸਾਗਰ ਤੋਂ ਪਾਰ ਹੋ ਜਾਏਗਾ। ਆਓ ਇਹੀ ਵਿਚਾਰ ਅੱਗੇ ਸ਼ੁਰੂ ਕਰਨੀ ਹੈ। ਦਾਸ ਪਹਿਲੇ ਹਿੱਸੇ ਵਿੱਚ ਬੋਲਦਾ ਹੈ, ਦੂਸਰੇ ਹਿੱਸੇ ਵਿੱਚ ਸਾਰੇ ਭਾਈ, ਤੀਸਰੇ ਇਸ ਬੀਬੀਆਂ ਮਿਲ ਕੇ ਸ਼ਬਦ ਬੋਲਣ ਦੀ ਖੇਚਲ ਕਰ, ਕੋਈ ਰਚਨਾ ਵੀ ਖਾਲੀ ਨਾ ਰਹੇ। ਤਾਰਦੇ ਨੇ ਸਾਨੂੰ ਬਚਨ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਵਸਾਇਆ ਹੈ। ਦੂਰੋਂ ਨੇ ਉਹ ਸੰਗਤਾਂ ਚੱਲ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਨਾਮ ਦੀਆਂ ਦਾਤਾਂ ਲੈ ਕੇ ਆਪਣੇ ਜੀਵਨ ਨੂੰ ਸਫਲ ਕਰਦੀਆਂ। ਅੱਜ ਤਿੰਨ ਪ੍ਰੇਮੀ ਜਿਨ੍ਹਾਂ ਦਾ ਨਾਂ ਇਤਿਹਾਸਿਕ ਭਾਈ ਪ੍ਰਿਥੀ ਮੱਲ ਹੈ, ਭਾਈ ਸਹਿਜਲ ਹੈ ਤੇ ਭਾਈ ਰਾਮਾਨੁਜ ਜੀ, ਇਹ ਤਿੰਨ ਪ੍ਰੇਮੀ ਗੁਰੂ ਦਰਬਾਰ ਚ ਆਏ ਨੇ। ਜਦ ਬੇਨਤੀ ਕਰਨ ਦਾ ਸਮਾਂ ਮਿਲਿਆ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡਾ ਮਨੁੱਖ ਜਨਮ ਕਿਵੇਂ ਸਫਲ ਹੋਵੇ, ਸਾਨੂੰ ਪ੍ਰਭੂ ਪ੍ਰਾਪਤੀ ਕਿਵੇਂ ਹੋਵੇ, ਸਾਨੂੰ ਇੰਨੀ ਕਿੱਤਾ ਸੋਝੀ ਹੈ ਕਿ ਇਹ ਜਿਹੜਾ ਮਨੁੱਖ ਜਨਮ ਮਿਲਿਆ ਹੈ ਪ੍ਰਭੂ ਪ੍ਰਾਪਤੀ ਵਾਸਤੇ ਮਿਲਿਆ, ਪਰ ਸੱਚੇ ਪਾਤਸ਼ਾਹ ਅਸੀਂ ਗ੍ਰਿਸ਼ਤੀ ਹਾਂ। ਕੋਈ ਖੇਤੀ ਕਰਦਾ, ਕੋਈ ਦੁਕਾਨ ਕਰਦਾ, ਕੋਈ ਸਰਵਿਸ ਕਰਦਾ, ਕੋਈ ਬਿਜਨਸ ਕਰਦਾ, ਅਸੀਂ ਪਰਿਵਾਰ ਛੱਡ ਕੇ ਜੰਗਲਾਂ ਪਹਾੜਾਂ ਵਿੱਚ ਨਹੀਂ ਜਾ ਸਕਦੇ। ਹੁਣ ਤੱਕ ਅਸੀਂ ਜਿੱਥੇ ਜਿੱਥੇ ਗਏ ਹਾਂ, ਕਿਸੇ ਨੇ ਕਿਹਾ ਕਿ ਮੂਨ ਵਡਾਓ, ਕਿਸੇ ਨੇ ਕਹਿ ਕੇ ਜਟਾ ਮਨਾਓ, ਕੋਈ ਕਹਿੰਦਾ ਕਿ ਤਪੱਸਿਆ ਕਰੋ, ਧੂਣੀਆਂ ਪਾਓ ਜਾਂ ਧਾਰੇ ਕਰੋ, ਭੁੱਖੇ ਰਹੋ ਪੁੱਠੇ ਲਟਕੋ, ਘਰ ਛੱਡ ਕੇ ਜੰਗਲਾਂ ਪਹਾੜਾਂ ਦੀਆਂ ਕਦਰਾਂ ਵਿੱਚ ਜਾਓ, ਪ੍ਰਾਣਾ ਜਾਓ ਤਪੱਸਿਆ ਆਦਿ ਕਰੋ। ਐਸੇ ਐਸੇ ਸਾਧਨ ਸਾਨੂੰ ਦੱਸਦੇ ਨੇ, ਅਸੀਂ ਇਹ ਕਰ ਨਹੀਂ ਸਕਦੇ। ਸਾਡੇ ਤੇ ਕਿਰਪਾ ਕਰੋ, ਸਾਨੂੰ ਐਸਾ ਉਪਦੇਸ਼ ਬਖਸ਼ੋ ਜਿਸ ਉਪਦੇਸ਼ ਦੇ ਨਾਲ ਅਸੀਂ ਪਰਿਵਾਰ ਦੀ ਵੀ ਪਾਲਣਾ ਕਰ ਸਕੀਏ, ਸਾਡਾ ਜੀਵਨ ਵੀ ਸਫਲ ਹੋ ਸਕੇ। ਸਤਿ ਉਦਾਸ ਬੇਨਤੀ ਕਰਦਾ ਹੈ ਕਿ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਮੇਂ ਸਮੇਂ ਉਪਦੇਸ਼ ਦਿੱਤਾ ਹੈ, ਇੱਕ ਤਾਂ ਸਤਿਗੁਰ ਦੀ ਬਾਣੀ ਹੈ, ਧੰਨ ਗੁਰੂ ਗ੍ਰੰਥ ਸਾਹਿਬਾਂ ਦੀ ਬਾਣੀ ਹੈ, ਤੁਰਕੀ ਬਾਣੀ ਆਈ ਤਿੰਨ ਸੰਗਲੀ ਤਿੰਨ ਮੁੰਡਾਈ, ਦੂਸਰਾ ਗੁਰਬਾਣੀ ਦੇ ਨਾਲ ਗੁਰੂ ਦਾ ਉਪਦੇਸ਼ ਹੈ, ਉਹ ਚਾਹੇ ਕਿਸੇ ਸਮੇਂ ਕਿਸੇ ਪ੍ਰਾਣੀ ਨੂੰ ਵੀ ਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ ਹੈ, ਉਹ ਸਾਧ ਸੰਗਤ ਜੀ ਹਰ ਪ੍ਰਾਣੀ ਦੇ ਵਾਸਤੇ ਕਲਿਆਣਕਾਰੀ ਹੈ, ਹਰ ਮਨੁੱਖ ਨੂੰ ਉਹ ਉਪਦੇਸ਼ ਪਾਰ ਕਰ ਸਕਦਾ ਹੈ। ਜਿਹੜੀ ਬੇਨਤੀ ਇਹਨਾਂ ਤਿੰਨਾਂ ਪ੍ਰੇਮੀਆਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕੀਤੀ ਹੈ, ਉਹ ਸਵਾਲ ਅੱਜ ਵੀ ਕਰੀਬ ਸਭ ਦੇ ਸਾਹਮਣੇ ਹੈ ਕਿ ਮਨੁੱਖ ਜਨਮ ਪਾਪ ਸਾਡਾ ਜਨਮ ਸਫਲਾ ਕਿਵੇਂ ਹੋਵੇ। ਅੱਜ ਦਾ ਜਿਹੜਾ ਮਨੁੱਖ ਹੈ ਉਹ ਮਸ਼ੀਨ ਬਣ ਚੁੱਕਾ ਹੈ, ਦਿਨ ਰਾਤ ਦੌੜਿਆ ਫਿਰਦਾ ਹੈ, ਇਸਦੀ ਲਾਈਫ ਬਹੁਤ ਬਿਜੀ ਹੈ ਕਿ ਇਹ ਸੰਸਾਰ ਦੇ ਕਾਰਜ ਵਿਹਾਰ ਕਰਦੇ ਹਾਂ ਉਹਦੇ ਵਿੱਚ ਪ੍ਰਭੂ ਪ੍ਰਾਪਤੀ ਕਰ ਸਕਦਾ ਕਿ ਨਹੀਂ। ਅੱਜ ਵੀ ਉਹ ਸਵਾਲ ਉਸੇ ਤਰ੍ਹਾਂ ਜੋ ਭਾਈ ਪ੍ਰਿਥੀਵਾਲ ਸਾਹਿਬ ਤੇ ਭਾਈ ਰਾਮਾਨੁਜੀ ਨੇ ਬੇਨਤੀ ਕੀਤੀ ਹੈ, ਅੱਜ ਵੀ ਉਹੀ ਬੇਨਤੀ ਸਾਡੀ ਧੰਨ ਗੁਰੂ ਗ੍ਰੰਥ ਸਾਹਿਬ ਅੱਗੇ ਹੈ। ਇਹਨਾਂ ਤਿੰਨਾਂ ਪ੍ਰੇਮੀਆਂ ਨੇ ਜਿਸ ਵੇਲੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ, ਕਿਉਂਕਿ ਇਹ ਜਿਹੜਾ ਭਾਵ ਸਾਗਰ ਹੈ ਇਹ ਪਾਰ ਕਰਨਾ ਬੜਾ ਔਖਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਬਚਨ ਆਉਂਦੇ ਹੈ, ਕਿਵੇਂ ਬੇਨਤੀ ਕਰਨੀ ਚਾਹੀਦੀ ਹੈ। ਜਿਵੇਂ ਉਹਨਾਂ ਪ੍ਰੇਮੀਆਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਅੱਗੇ ਬੇਨਤੀ ਕੀਤੀ ਹੈ, ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਅੱਗੇ ਬੇਨਤੀ ਕਰੀਏ। ਪਵ ਸਾਗਰ ਛਲਾ ਮਾਰਦੈ, ਪਵ ਸਾਗਰ ਛਲਾ ਮਾਰਦੈ, ਆ ਅਸੰਖ ਅਵਗਣ ਮੇਰੇ, ਅਸੰਖ ਅਵਗਣ ਖੱਤੇ ਫੇਰੇ, ਨਿਤ ਪ੍ਰਤਸਦ ਧੁਲੀ ਹੈ, ਮੋਹ ਭਗਤ ਵਿਕਰਾਲ ਮਾਇਆ, ਤਉ ਪ੍ਰਸਾਦੀ ਭੁਲੀ ਹੈ, ਲੋਕ ਕਰਤ ਬੇਕਾਰ ਵਿਖਰੇ, ਪ੍ਰਭ ਨੇਹ ਹੁਣ ਤੇ ਨੇਰਿਆ, ਬਿਨਵੰਤ ਨਾਨਕ ਦਇਆ ਧਾਰੋ, ਕਾਢ ਭਵਜਲ ਫੇਰੇ। ਸਾਨੂੰ ਵੀ ਇਹ ਬੇਨਤੀ ਕਰਨੀ ਚਾਹੀਦੀ, ਜਿਸ ਵਿੱਚ ਕਿੰਨਾ ਪ੍ਰੇਮੀਆਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਪ੍ਰੇਮੀਓ ਤੁਸੀਂ ਤਪੱਸਿਆ ਕਰੋ। ਤਿੰਨੇ ਹੱਥ ਜੋੜ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਅਸਾਂ ਤਾਂ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਅਸੀਂ ਗ੍ਰਿਸ਼ਤੀ ਹਾਂ, ਪਰਿਵਾਰ ਵਾਲੇ ਹਾਂ, ਬਾਲ ਬੱਚੇ ਵਾਲੇ ਹਾਂ, ਅਸੀਂ ਤਪੱਸਿਆ ਨਹੀਂ ਕਰ ਸਕਦੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿ ਲੱਗੇ, ਪ੍ਰੇਮੀਓ ਜਿਹੜੀ ਤਪੱਸਿਆ ਤੁਸੀਂ ਸਮਝਦੇ ਹੋ, ਉਹ ਤਪੱਸਿਆ ਅਸੀਂ ਆਪਣੇ ਗੁਰੂ ਸਿੱਖਾਂ ਤੋਂ ਨਹੀਂ ਕਰਾਉਂਦੇ। ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤਿੰਨਾਂ ਪ੍ਰੇਮੀਆਂ ਨੂੰ ਨਾਮ ਦੀ ਦਾਤ ਦਿੱਤੀ, ਸਿੱਖੀ ਦੀ ਦਾਤ ਬਖਸ਼ੀ। ਉਸ ਵੇਲੇ ਜੋ ਮਰਜ਼ਾਦਾ ਸੀ, ਜਰਨਾਮ ਦੇ ਕੇ ਨਾਮ ਦੀ ਦਾਤ ਸੱਚੇ ਪਾਤਸ਼ਾਹ ਦਿੰਦੇ ਸਨ। ਅੱਜ ਜੇ ਕਿਸੇ ਨੇ ਸਿੱਖੀ ਵਿੱਚ ਦਾਖਲ ਹੋਣਾ ਹੈ, ਸਾਨੂੰ ਹੁਕਮ ਹੈ ਵੀ ਉਹ ਬਹੁਤ ਖੰਡ ਧਾਰ ਹੋਏ ਜਨਮ ਸਹੇਲਾ, ਖੰਡੇ ਬਾਟੇ ਦਾ ਅਮਰ ਛੱਡ ਕੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਲੱਗ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹਨਾਂ ਤਿੰਨਾਂ ਪ੍ਰੇਮੀਆਂ ਨੂੰ ਸਿੱਖੀ ਦੀ ਦਾਤ ਦਿੱਤੀ ਹੈ। ਤਦ ਗੁਰੂ ਗ੍ਰੰਥ ਸਾਹਿਬ ਵੱਲ ਫਰਮਾਨ ਕਰਦੇ ਨੇ ਕਿ ਜਿਸ ਨੂੰ ਸਮਰੱਥ ਗੁਰੂ ਦਾ ਮਿਲਾਪ ਹੋ ਜਾਵੇ ਉਹ ਵੱਡਿਆਂ ਭਾਗਾਂ ਵਾਲਾ ਹੈ। ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਮੰਦਿਆਂ ਭਾਗਾਂ ਦੀ ਨਿਸ਼ਾਨੀ ਕੀ ਹੈ? ਗੁਰੂ ਨਾਲੋਂ, ਨਾਮ ਨਾਲੋਂ, ਬਾਣੀ ਨਾਲੋਂ ਟੁੱਟ ਜਾਣਾ ਮਾੜੇ ਭਾਗ ਹਨ। ਜੇਕਰ ਗੁਰੂ ਵਾਲਾ ਵੀ ਬਣ ਗਿਆ, ਉਸ ਤੋਂ ਬਾਅਦ ਰਹਿਤ ਨਹੀਂ ਰੱਖਦਾ, ਗੁਰਦੁਆਰਾ ਸਾਹਿਬ ਵੀ ਨਹੀਂ ਆਉਂਦਾ, ਸੇਵਾ ਨਹੀਂ ਕਰਦਾ, ਸਿਮਰ ਨਹੀਂ ਕਰਦਾ, ਨਿਤਨੇਮ ਨਹੀਂ ਕਰਦਾ, ਪਿਆਰੇ ਗੁਰੂ ਤੋਂ ਦੂਰ ਚਲਾ ਗਿਆ, ਮਾੜੇ ਭਾਗ। ਪਰ ਜਿਸ ਨੂੰ ਗੁਰੂ ਦਾ ਮਿਲਾਪ ਹੋ ਗਿਆ, ਗੁਰੂ ਬਚਨਾਂ ਦੀ ਕਮਾਈ ਕਰਦਾ, ਉਹਦੇ ਵੱਡੇ ਭਾਗ ਹਨ। ਪੂਰਵ ਕਰਮ ਅੰਕੁਰ ਜਾ ਪਰਖਤੇ, ਪੇਟ ਪੁਰਖ ਰਸਕ ਪੈ ਰਾਗੀ, ਮਿਟ ਅਨੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸੋ ਵੱਡਿਆ ਭਾਗਾਂ ਦੀ ਆ ਨਿਸ਼ਾਨੀ ਹੈ। ਫਿਰ ਸਤਿਗੁਰ ਨਾਮ ਨਾਲ ਪਾਈ ਹੈ, ਬੁੱਝੋ ਕਰ ਵਿਚਾਰ ਨਾਲ ਪੂਰੇ ਭਾਗ ਸਤਿਗੁਰ ਮਿਲੈ, ਸੁਖ ਪਾਏ ਜੁਗ ਚਾਰ। ਮੇਲਾ ਪੂਰਿਆ ਆ ਨੂੰ ਕਿਹੜੇ ਨੇ? ਇੱਕ ਤਾਂ ਪੂਰਲੇ ਕਰਮ ਆਪਾਂ ਸਮਝਦੇ ਹਾਂ ਇਸ ਸਰੀਰ ਤੋਂ ਇਸ ਜਨਮ ਤੋਂ ਜਿਹੜੇ ਪਹਿਲਾਂ ਦੇ। ਅਰਦਾਸ ਬੇਨਤੀ ਕਰਦਾ ਹੈ ਕਿਤੇ ਐਸਾ ਨਾ ਹੋਵੇ ਕਿ ਐਸੇ ਖਿਆਲ ਦੇ ਵਿੱਚ ਆਪਣਾ ਜਨਮ ਵਿਰਥਾ ਚਲਾ ਜਾਵੇ। ਬਹੁਤ ਸਾਰੇ ਪ੍ਰੇਮੀ ਐਸੇ ਨੇ ਕਹਿਣਗੇ ਜੇ ਸਾਡੇ ਭਾਗਾਂ ਵਿੱਚ ਹੋਏਗਾ, ਜੇ ਸਾਡੇ ਭਾਗ ਹੋਣਗੇ ਕਰਮ ਹੋਣਗੇ ਤਾਂ ਅੰਮ੍ਰਿਤ ਛਕ ਲਵਾਂਗੇ। ਜੇ ਅੰਮ੍ਰਿਤ ਛਕ ਲਿਆ, ਜੇ ਸਾਡੇ ਭਾਗ ਹੋਣਗੇ ਕਰਮ ਹੋਣਗੇ ਤੇ ਨਾਮ ਜਪਾਂਗੇ, ਭਾਗ ਹੋਣਗੇ ਕਰਮ ਹੋਣਗੇ ਤੇ ਬਾਣੀ ਪੜ੍ਹ ਲਵਾਂਗੇ, ਉਹ ਪਿਛਲੇ ਕਰਮਾਂ ਦੀ ਉਡੀਕ ਕਰਦੇ ਰਹਿੰਦੇ। ਵਿਚਾਰ ਕਰੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਕੀ ਉਪਦੇਸ਼ ਦੇ ਰਹੇ? ਗੁਰੂ ਮਹਾਰਾਜ ਇਹ ਨਹੀਂ ਕਹਿੰਦੇ ਕਿ ਤੁਸੀਂ ਪਿਛਲੇ ਜਨਮਾਂ ਦੇ ਕਰਮਾਂ ਦੀ ਉਡੀਕ ਕਰੋ, ਵੀ ਹੱਥ ਤੇ ਹੱਥ ਹੱਥ ਰੱਖ ਕੇ ਬੈਠੇ ਰਹੋ। ਸਾਹਿਬ ਤਾਂ ਕਹਿੰਦੇ ਨੇ ਕਿ ਤੁਹਾਨੂੰ ਅਮੋਲਕ ਜਨਮ ਮਿਲਿਆ, ਕਾਹਦੇ ਵਾਸਤੇ? ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹ ਹੀ ਪਾਈ। ਇਹ ਮਾਸ ਦੇਹ ਜਿਹੜੀ ਹੈ ਇਹ ਮਿਲੀ ਹੈ ਸੇਵਾ ਤੇ ਸਿਮਰਨ ਵਾਸਤੇ, ਇਸੇ ਕਰਕੇ ਇਸਨੂੰ ਦੁਰਲੱਭ ਦੇ ਆਖਿਆ ਗਿਆ। ਦੁਰਲੱਭ ਦੇ ਪਾਈ ਵਡਭਾਗੀ, ਨਾਮ ਨਾ ਜਪੇ ਤੇ ਆਤਮਕ ਆਤੀ। ਇਹ ਇੱਕ ਵਿਸ਼ਵਾਸ ਅਮੋਲਕ ਹੈ। ਹੁਣ ਸਮਾਂ ਹੈ 84 ਲੱਖ ਜੂਨ ਜਿਹੜੀ ਹੈ ਇਹਦੇ 83,99,999 ਜੂਨਾਂ ਭੁਗਤਨ ਜੂਨਾਂ ਮੰਨੀਆਂ ਗਈਆਂ। ਮਨੁੱਖ ਜਨਮ ਭੁਗਤਨ ਜੋਨੀ ਵੀ ਹੈ ਤੇ ਕਰਮ ਜੋਨੀ ਵੀ ਹੈ। ਇਹ ਪਰਤੰਤਰ ਨਹੀਂ ਸੁਤੰਤਰ ਹੈ। ਕਰਮ ਵੀ ਜਨਮ ਵਾਹਿਗੁਰੂ ਨੇ ਮਨੁੱਖ ਜਨਮ ਦਿੱਤਾ ਹੈ, ਭਾਵ ਆ ਸਰੀਰ ਸਾਨੂੰ ਮਿਲਿਆ। ਹੁਣ ਇਹਦੇ ਨਾਲ ਚੰਗੇ ਕਰਮ ਕਰਨੇ ਹੈ ਕਿ ਮਾੜੇ ਕਰਨੇ ਹੈ, ਇਹ ਆਪ ਵਿਚਾਰ ਕਰੋ। ਵਾਹਿਗੁਰੂ ਨੇ ਅੱਖਾਂ ਦਿੱਤੀਆਂ ਨੇ, ਇਹਨਾਂ ਅੱਖਾਂ ਨਾਲ ਕੋਈ ਪੈਸੇ ਵੀ ਹਨ ਜਿਹੜੇ ਪਰਾਏ ਰੂਪ ਤੱਕਦੇ ਹੈ, ਪਰਾਇਆ ਧਨ ਤੱਕਦੇ ਹੈ, ਮਨ ਨੂੰ ਬੈਲਾ ਕਰਦੇ, ਪਰ ਜਿਹੜੇ ਰੱਬ ਦੇ ਪਿਆਰੇ ਨੇ ਇਹਨਾਂ ਅੱਖਾਂ ਦੇ ਨਾਲ ਹੀ ਗੁਰੂ ਦੇ ਦਰਸ਼ਨ ਕਰਦੇ ਨੇ। ਇਹਨਾਂ ਅੱਖਾਂ ਦੇ ਨਾਲ ਹੀ ਇਹੋ ਵਿਸ਼ ਸੰਸਾਰ ਤੋਂ ਦੇਖਦੇ, ਇਹੋ ਹਰ ਦਾ ਰੂਪ ਹੈ, ਰੂਪ ਨਜ਼ਰੀ ਆਇਆ। ਵਾਹਿਗੁਰੂ ਨੇ ਕੰਨ ਦਿੱਤੇ ਨੇ, ਮਨੁੱਖ ਆਦਮੀ ਸੰਸਾਰੀ ਆਦਮੀ ਇਹਨਾਂ ਕੰਨਾਂ ਦੇ ਨਾਲ ਗੰਦੇ ਗੀਤ ਸੁਣਦਾ ਹੈ, ਇਹਨਾਂ ਕੰਨਾਂ ਦੇ ਨਾਲ ਗਲਤ ਮਾਰੇ ਲੈ ਕੇ ਸੁਣਦਾ ਹੈ। ਰੱਬ ਦੇ ਪਿਆਰੇ ਇਹਨਾਂ ਕੰਨਾਂ ਦੇ ਨਾਲ ਸਿਰ ਸਲਾਹ ਸੁਣਦੇ, ਨਾਮ ਦੀ ਮਹਿਮਾ ਸੁਣਦੇ ਹੈ, ਬਾਣੀ ਸੁਣਦੇ ਹੈ। ਇਸੇ ਤਰ੍ਹਾਂ ਜੇਬਾ ਹੈ ਮਨੁੱਖ ਆਦਮੀ ਸੰਸਾਰੀ ਬੰਦਾ, ਇਸ ਜੇਬਾ ਨਾਲ ਫਿੱਕਾ ਬੋਲਦਾ ਹੈ, ਕੂੜ ਬੋਲਦਾ ਹੈ। ਰੱਬ ਦੇ ਪਿਆਰੇ ਇਸੇ ਜੇਬਾ ਨਾਲ ਉਹਦਾ ਨਾਮ ਜਪਦੇ, ਸਿਰ ਸਲਾਹ ਕਰਦੇ ਨੇ, ਮਿੱਠਾ ਬੋਲਦੇ ਨੇ। ਸਾਨੂੰ ਹੱਥ ਤੇ ਪੈਰ ਵਾਹਿਗੁਰੂ ਨੂੰ ਦਿੱਤੇ ਹਨ। ਮਨ ਆਦਮੀ ਸੰਸਾਰੀ ਆਦਮੀ ਇਹਨਾਂ ਹੱਥਾਂ ਪੈਰਾਂ ਨਾਲ ਫੁਰਤੀ ਕਰਮ ਕਰਦਾ ਹੈ। ਗੁਰਮੁਖ ਜਾਂ ਰੱਬ ਦੇ ਪਿਆਰੇ ਇਹਨਾਂ ਹੱਥਾਂ ਪੈਰਾਂ ਨਾਲ ਸੱਚੀ ਕਿਰਤ ਕਰਦੇ ਹਨ, ਸੇਵਾ ਕਰਦੇ ਹਨ। ਤੁਸੀਂ, ਤੁਹਾਨੂੰ ਇੱਕ ਗੱਡੀ ਮਿਲ ਗਈ ਹੈ, ਤੁਹਾਡੇ ਹੱਥ ਸਟੇਅਰਿੰਗ ਹੈ, ਹੁਣ ਤੁਸੀਂ ਉਹਨੂੰ ਕਿਸ ਤਰ੍ਹਾਂ ਚਲਾਉਣਾ ਪਾਏ ਇਹ ਤੁਹਾਡੇ ਵਸ। ਮਤ ਐਸਾ ਸੋਚੋ ਹੱਥ ਤੇ ਹੱਥ ਰੱਖ ਕੇ ਬੈਠੇ ਰਹੀਏ ਜੇ ਪਿਛਲੇ ਕਰਮ ਹੋਣਗੇ ਤੇ ਨਾਮ ਜਪ ਲਾਉਣਗੇ। ਮਾਰੇ ਕਹਿੰਦੇ ਨਹੀਂ, ਹੁਣ ਵਾਰੀ ਹੈ, ਆ ਮਨੁੱਖ ਜਨਮ ਰਿਹਾ ਤੇ ਇਹ ਜਿਹੜਾ ਮਨੁੱਖ ਜਨਮ ਹੈ ਨਾ ਇਹ ਕਿੰਨਾ ਅਮੋਲਕ ਹੈ। ਮਾਰੇ ਕਹਿੰਦੇ ਗੁਰ ਸੇਵਾ ਤੇ ਭਗਤ ਕਮਾਏ ਤਾਂ ਇਹ ਮਾਸ ਦੇ ਹੀ ਪਾਏ, ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ। ਮਾਰੇ ਕਹਿੰਦੇ ਜਿਹੜੇ ਦੇਵਤੇ ਨੇ ਨਾ ਉਹ ਵੀ ਇਸ ਦੇਹ ਨੂੰ ਲੋਚਦੇ ਹੈ, ਉਹ ਅਰਦਾਸਾਂ ਕਰਦੇ ਕਾਲ ਲੱਗੇ, ਹੇ ਵਾਹਿਗੁਰੂ ਸਾਨੂੰ ਮਨੁੱਖ ਦੇਹ ਮਨੁੱਖ ਜਨਮ ਮਿਲੇ, ਇਹੋ ਬਾਣੀ ਦਾ ਫਰਮਾਨ ਹੈ।
ਆਪਣੇ ਨਾਲੋਂ ਜਿਹੜੇ ਥੱਲੇ ਵਾਲੇ ਸਵਰਗ ਹਨ
ਉਹਨਾਂ ਨੂੰ ਦੇਖ ਕੇ ਕਿ ਲੋਕਾਂ ਕੋਲ ਘੱਟ ਸੁੱਖ ਨੇ ਮੇਰੇ ਕੋਲ ਜ਼ਿਆਦਾ ਹੈ, ਮੈਂ ਉਪਦੇ ਸਰਵੇ ਹਾਂ, ਉਹਨਾਂ ਨੂੰ ਦੇਖ ਕੇ ਮਨ ਵਿੱਚ ਹੰਕਾਰ ਆਉਂਦਾ ਹੈ। ਜਿਹੜੇ ਤੋਂ ਉਪਰਲੇ ਸਵਰਗ ਲੋਕਾਂ ਵਿੱਚ ਹਨ ਉਹਨਾਂ ਨੂੰ ਦੇਖ ਕੇ ਮਨ ਵਿੱਚ ਈਰਖਾ ਆਉਂਦੀ ਹੈ। ਜੇ ਮੈਂ ਵੀ ਚੰਗੇ ਥੋੜੇ ਪੁੰਨ ਕਰ ਲੈਂਦਾ ਮੈਂ ਵੀ ਇਸ ਸਵਰਗ ਦੇ ਸੁੱਖ ਭੋਗਦਾ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਸੱਸ, ਉਹਨਾਂ ਨੂੰ ਨਾ ਨਰਕਾਂ ਦਾ ਡਰ ਹੈ ਨਾ ਸਵਰਗਾਂ ਦਾ ਲਾਲਚ ਹੈ, ਉਹ ਨਰਕ ਸਵਰ ਤੋਂ ਉੱਪਰ ਹਨ ਸਾਸ ਸਕਣ। ਉਹਨਾਂ ਦਾ ਵਾਹਿਗੁਰੂ ਅਵਨਾਸ਼ੀ ਸੁੱਖ ਦਿੰਦਾ ਹੈ। ਗੁਰੂ ਕੇ ਸਿੱਖਾ ਸਤਿਗੁਰ ਸੇ ਕਿਰਤਿਆ ਦਰਗਹਿ ਪਾਈ ਅੱਛਾ। ਸੋ ਪਾਪੀ ਦੇ ਪੁੰਨੀ ਨਰਕਾਂ ਸਵਰਗਾਂ ਵਿੱਚ ਹੁੰਦੇ। ਸੋ ਸਵਰਗ ਦੇ ਜਿਹੜੇ ਦੇਵਤੇ ਨੇ ਉਹਨਾਂ ਨੂੰ ਵੀ ਅਵਨਾਸ਼ੀ ਸੁੱਖ ਨਹੀਂ ਮਿਲਿਆ, ਉਹ ਵੀ ਜਨਮ ਦੇ ਮਰਨ ਦੇ ਚੱਕਰ ਵਿੱਚ ਹਨ ਸਾਸ ਸੰਗਤ ਦੀ। ਇਸ ਕਰਕੇ ਉਹ ਅਰਦਾਸਾਂ ਕਰਦੇ। ਇੱਕ ਸਾਖੀ ਆਉਂਦੀ ਹੈ ਤ੍ਰੇਤਾ ਯੁੱਗ ਦੀ, ਉਸ ਵੇਲੇ ਸ੍ਰੀ ਰਾਮ ਚੰਦਰ ਜੀ ਬੈਠੇ ਨੇ ਪਾਸ, ਉਹਨਾਂ ਦੇ ਗੁਰੂ ਸ਼ਿਸ਼ ਜੀ ਬੈਠੇ ਨੇ, ਭਗਤਜਨ ਬੈਠੇ ਹਨ, ਕਥਾ ਹੋ ਰਹੀ ਹੈ। ਸਾਰੇ ਬੜੇ ਧਿਆਨ ਨਾਲ ਸਰਵਣ ਕਰ ਰਹੇ ਨੇ, ਕਿਸੇ ਦੇ ਉੱਚੀ ਸਾਹ ਦੀ ਆਵਾਜ਼ ਨਹੀਂ ਆਉਂਦੀ। ਅਚਾਨਕ ਸ਼੍ਰੀ ਰਾਮ ਚੰਦਰ ਜੀ ਦਾ ਧਿਆਨ ਸਾਹਮਣੇ ਥੰਮ ਤੇ ਪਿਆ। ਕੀ ਦੇਖਿਆ? ਇੱਕ ਕੀੜਾ ਹੈ ਜਿਸ ਦੀਆਂ ਪਿਛਲੇ ਲੱਤਾਂ ਟੁੱਟੀਆਂ ਹਨ, ਥੰਮ ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ, ਥੋੜਾ ਚੜ੍ਹਦਾ ਫਿਰ ਡਿੱਗ ਪੈਂਦਾ, ਥੋੜਾ ਚੜ੍ਹਦਾ ਫਿਰ ਡਿੱਗ ਪੈਂਦਾ। ਬਾਰ ਬਾਰ ਚੜ੍ਹਦੇ ਡਿੱਗਦੇ ਨੂੰ ਦੇਖ ਕੇ ਸ਼੍ਰੀ ਰਾਮ ਚੰਦਰ ਜੀ ਫਿਰ ਖੜਾ ਕੇ ਹੱਸ ਪਏ। ਪਾਸ ਬੈਠੇ ਗੁਰੂ ਸ਼ਿਸ਼ ਜੀ ਕਹਿੰਦੇ, ਰਾਮ ਜੀ ਕਥਾ ਚੱਲ ਰਹੀ ਸੀ, ਭਗਤ ਜਨ ਬੜੇ ਧਿਆਨ ਨਾਲ ਸਰਵਣ ਕਰ ਰਹੇ ਸਨ, ਕਿਸੇ ਦੇ ਵਿੱਚ ਈਸ਼ਾ ਦੀ ਆਵਾਜ਼ ਨਹੀਂ ਸੀ, ਪਰ ਤੁਸੀਂ ਅਚਾਨਕ ਕਿਉਂ ਹੱਸੇ? ਸ਼੍ਰੀ ਰਾਮ ਚੰਦਰ ਕਹਿਣ ਲੱਗੇ, ਮਹਾਰਾਜ ਮੈਂ ਉਹ ਜਿਹੜਾ ਕੀੜਾ ਹੈ ਉਸ ਨੂੰ ਦੇਖ ਕੇ ਹੱਸਿਆ। ਉਸ ਵੇਲੇ ਵਿਸ਼ਿਤ ਜੀ ਕਹਿਣ ਲੱਗੇ, ਰਾਮ ਜੀ ਕੀੜੇ ਦੀਆਂ ਲੱਤਾਂ ਟੁੱਟੀਆਂ ਹੋਈਆਂ ਪਿਛਲੀਆਂ, ਥੰਮ ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ, ਡਿੱਗਦਾ ਹੈ, ਇਹਦੇ ਵਿੱਚ ਹੱਸਣ ਵਾਲੀ ਕਿਹੜੀ ਗੱਲ ਹੈ? ਸ਼੍ਰੀ ਰਾਮ ਚੰਦਰ ਮਹਾਰਾਜ ਕਹਿੰਦੇ, ਗੁਰਦੇਵ ਮੈਂ ਇਸ ਕਰਕੇ ਨਹੀਂ ਹੱਸਿਆ ਕਿ ਕੀੜੇ ਦੀਆਂ ਲੱਤਾਂ ਟੁੱਟੀਆਂ ਹਨ, ਮੈਂ ਇਸ ਕਰਕੇ ਹੱਸਿਆ ਕਿ ਇਹ ਕੀੜਾ ਅੱਜ ਤੋਂ ਪਹਿਲਾਂ 14 ਵਾਰ ਸਵਰਗ ਦਾ ਰਾਜਾ ਇੰਦਰ ਬਣ ਚੁੱਕਿਆ, ਪਰ ਇਹਨੂੰ ਪੂਰਾ ਗੁਰੂ ਨਹੀਂ ਮਿਲਿਆ, ਕੀੜੇ ਦੀ ਜੂਨ ਵਿੱਚ ਭਟਕ ਰਿਹਾ। ਇਹਦੇ ਅੰਦਰ ਜਿਹੜੀ ਤ੍ਰਿਸ਼ਨਾ ਹੈ ਉਹ ਖਤਮ ਨਹੀਂ ਹੋਈ, ਤ੍ਰਿਸ਼ਨਾ ਉਹੀ ਹੈ, ਤ੍ਰਿਸ਼ਨਾ ਦਾ ਬੱਝਾ ਹੋਇਆ ਜਨਮਾਂ ਦੇ ਚੱਕਰ ਵਿੱਚ ਪਿਆ। 14 ਵਾਰ ਸਵਰਗ ਦਾ ਰਾਜਾ ਇੰਦਰ ਬਣ ਕੇ ਅੱਜ ਕੀੜੇ ਦੀ ਜੋੜ ਵਿੱਚ ਭਟਕ ਰਿਹਾ ਹੈ। ਸੋ ਇਸ ਕਰਕੇ ਜਿਹੜੇ ਦੇਵਤੇ ਹੰਸਾ ਸਿੰਘ ਜੀ ਉਹਨਾਂ ਕੋਲ ਵੀ ਅਵਨਾਸ਼ੀ ਸੁੱਖ ਨਹੀਂ। ਗੁਰਸਿੱਖ ਰੋਜ਼ ਨਿਤਨੇ ਬਾਣੀਆਂ ਵਿੱਚ ਪੜ੍ਹਦਾ ਹੈ ਜਪੁਜੀ ਸਾਹਿਬ ਵਿੱਚ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਜੀਵਾਨ, ਜਿਤ ਸੁਭਾਵੈ ਤਿਵੈ ਚਲਾਵੈ ਜੋ ਹੋਵੇ ਫਰਮਾਨ, ਉਹ ਵੇਖੈ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹੋ ਬਿਨਾ। ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਜੀਵਾਨ, ਇਹ ਵੱਡੀਆਂ ਵੱਡੀਆਂ ਸ਼ਕਤੀਆਂ ਜਿਹੜੇ ਵੱਡੇ ਵੱਡੇ ਦੇਵਤੇ ਹਨ, ਭਾਵ ਬ੍ਰਹਮਾ ਜੀ ਵਿਸ਼ਨੂੰ ਜੀ ਸ਼ਿਵ ਜੀ ਵਰਗੇ ਦੇਵਤੇ, ਜਿਨ੍ਹਾਂ ਦੇ ਸੰਸਾਰ ਪੂਜਾ ਵੀ ਕਰਦਾ। ਗੁਰੂ ਕਾ ਸਿੱਖ ਜਿਹੜਾ ਉਸ ਦਾ ਹੁਕਮ ਹੈ, ਪੂਜਾ ਅਕਾਲ ਕੀ ਪਰਜਾ ਸ਼ਬਦ ਕਾ ਦੀਦਾਰ ਖਾਲਸੇ। ਖੈਰ ਉਹ ਸ਼ਿਵ ਜੀ ਬ੍ਰਹਮਾ ਵਿਸ਼ਨੂੰ ਐਸੇ ਜਿਹੜੇ ਦੇਵਤੇ ਹਨ, ਮਾਂ ਜੀ ਕਹਿੰਦੇ ਦੇਖੋ ਉਹ ਵੇਖੈ ਉਹਨਾਂ ਨਜ਼ਰ ਨਾਲ ਹੈ, ਵਾਹਿਗੁਰੂ ਤੇ ਸਭ ਨੂੰ ਦੇਖ ਰਹੇ ਪਰ ਉਹਨਾਂ ਨੂੰ ਵਾਹਿਗੁਰੂ ਦੇ ਦਰਸ਼ਨ ਨਹੀਂ ਹੋ ਰਹੇ। ਦਰਸ਼ਨ ਕਦੋਂ ਹੁੰਦੇ ਹੈ? ਜਦੋਂ ਸਮਰੱਥ ਗੁਰੂ ਕਿਰਪਾ ਕਰਦਾ ਹੈ ਤੇ ਉਹ ਦਿਵ ਨੈਣ ਗਿਆਨ ਨੂੰ ਵੀ ਨੈਣ ਬਖਸ਼ਦਾ ਹੈ। ਗੁਰੇ ਦਿਖਾਇਓ ਲੋਇਨਾ, ਏਤੈ ਰੁੱਤੈ ਘੱਟ ਕਰ ਘੱਟ ਕਰ ਤੂੰ ਹੀ ਮੋਹਿਨਾ। ਇਸ ਕਰਕੇ ਇਹ ਮਨੁੱਖ ਜਨਮ ਅਮੋਲਕ ਹੈ, ਇਸ ਜਨਮ ਵਿੱਚ ਸਮਰੱਥ ਗੁਰੂ ਦੇ ਲੜ ਲੜ ਕੇ ਸੇਵਾ ਸਿਮਰਨ ਕਰਨਾ, ਜਦੋਂ ਗੁਰੂ ਦੀ ਬਖਸ਼ਿਸ਼ ਹੋਏਗੀ, ਜਿਸ ਵਜ ਦੇ ਦਰਸ਼ਨ ਦੇਵਤਿਆਂ ਨੂੰ ਨਹੀਂ ਹੋਏ, ਜਦੋਂ ਸਮਰੱਥ ਗੁਰੂ ਕਿਰਪਾ ਕਰੇਗਾ ਤੇ ਪਿਆਰੋ ਫਿਰ ਘੱਟ ਘੱਟ ਦੇ ਵਿੱਚ ਉਹ ਮਾਰਗ ਨਜ਼ਰ ਆਉਂਦਾ। ਸਭ ਜੋਤ ਤੇਰੀ ਪਸ ਰਹੀ, ਜੈ ਜੈ ਦੇਖ ਤੈ ਨਰਹਰੀ। ਇਸ ਕਰਕੇ ਜਿਹੜੇ ਦੇਵਤੇ ਨੇ ਉਹ ਅਰਦਾਸਾਂ ਕਰਦੇ ਕਿ ਸਾਨੂੰ ਮਨੁੱਖ ਜਨਮ ਮਿਲੇ, ਅਸੀਂ ਵੀ ਸਮਰੱਥ ਗੁਰੂ ਦੇ ਲੜ ਲੜ ਕੇ ਜਨਮ ਮਰਨ ਦੇ ਚੱਕਰ ਵਿੱਚੋਂ ਨਿਕਲੀਏ, ਸਾਨੂੰ ਵੀ ਉਸ ਮਾਰਗ ਦੇ ਦਰਸ਼ਨ ਹੋਣ। ਇਸ ਕਰਕੇ ਮਨੁੱਖ ਜਨਮ ਹੋਰ ਅਸੀਂ ਕਹਿੰਦੇ ਦੇਵਤੇ ਵੱਡੇ ਨੇ, ਪਰ ਮੇਰੇ ਸਤਿਗੁਰ ਸਿੱਧੀ ਪਾਤਸ਼ਾਹ ਕਹਿੰਦੇ ਪਿਆਰੋ ਤੁਹਾਨੂੰ ਦੁਰਲੱਭ ਦੇਹ ਮਿਲੀ ਹੈ, ਇਹਦੀ ਕਦਰ ਸਮਝ ਕੇ ਸੱਚੇ ਪਾਤਸ਼ਾਹ ਸਮਝਾਉਂਦੇ ਨੇ।
ਸਵਾਸ ਅੰਦਰ ਨੂੰ ਜਾਂਦਾ ਹੈ,
ਇਹਨੂੰ ਆਪਾਂ ਗਰਾਸ ਕਹਿੰਦੇ ਅੰਦਰ ਗਿਆ। ਹੁਣ ਜੇ ਤਾਂ ਕੁਛ ਵੀ ਨਹੀਂ ਇਸੇ ਤਰ੍ਹਾਂ ਕੀਤਾ ਖਾਲੀ ਚਲਾ ਗਿਆ। ਜੇ ਅਸੀਂ ਇਹਦੇ ਨਾਲ ਕਿਸੇ ਦਾ ਬੁਰਾ ਲੋਚਿਆ ਤਾਂ ਵੀ ਮੋਹ ਲੱਗ ਗਈ ਭਾਈ, ਇਹ ਸਵਾਸ ਖਤਮ ਹੋ ਗਿਆ, ਭਾਵ ਦੇ ਭਾਰੇ ਚਲਾ ਗਿਆ। ਜੇ ਅਸੀਂ ਇਹਦੇ ਨਾਲ ਮਾਲਕ ਨੂੰ ਯਾਦ ਕੀਤਾ ਸਵਾਸ ਦੇਖੇ ਚਲਾ ਗਿਆ। ਹੁਣ ਅੰਦਰ ਗਿਆ ਗਰਾਸ ਹੈ, ਬਾਹਰ ਨੂੰ ਆਇਆ ਸਾਸ ਹੈ। ਹੁਣ ਇਹ ਸਾਡਾ ਪੂਰਲਾ ਕਰਮ ਬਣ ਗਿਆ, ਹਰ ਸਵਾਸ ਤੇ ਪੂਰਲਾ ਕਰਮ ਬਣ ਰਿਹਾ। ਜੇ ਪਿੱਛੇ ਨਹੀਂ ਹੁਣ ਬਣਾ ਲਈਏ ਪਿਆਰੇ ਹੋ, ਜਦੋਂ ਅਸੀਂ ਸਤਸੰਗ ਵਿੱਚ ਆਵਾਂਗੇ, ਸੇਵਾ ਕਰਾਂਗੇ, ਬਾਣੀ ਸੁਣਾਂਗੇ, ਇਹ ਸਾਡਾ ਪੂਰਲਾ ਕਰਮ ਬਣ ਜਾਏਗਾ, ਗੁਰੂ ਦੀ ਰਹਿਮਤ ਹੋ ਜਾਏ। ਫਿਰ ਹੋਏਗਾ ਕਿ ਆ ਤੁਸੀਂ ਬਹੁਤ ਸਾਰੇ ਪ੍ਰੇਮੀ ਐਸੇ ਦੇਖੇ ਨੇ ਜਿਹੜੇ ਸਤਸੰਗ ਗੁਰੂ ਸ਼ਬਦ ਵਿੱਚ ਆਉਣ ਤੋਂ ਪਹਿਲਾਂ ਮਾੜੇ ਪਾਸੇ ਲੱਗੇ ਹੁੰਦੇ, ਪਰ ਸੰਗ ਵਿੱਚ ਆਉਂਦੇ ਹੈ, ਸੇਵਾ ਕਰਦੇ ਨੇ, ਬਾਣੀ ਸੁਣਦੇ ਨੇ, ਨਸ਼ੇ ਛੱਡ ਦਿੰਦੇ ਹੈ, ਅਮਰ ਛੱਕ ਲੈਂਦੇ ਹੈ, ਗੁਰੂ ਕਿਰਪਾ ਕਰ ਦਿੱਤੀ, ਗੁਰੂ ਨੇ ਆਪਣਾ ਬਣਾ ਲਿਆ। ਭਾਈ ਆ ਪੂਰਵਲਾ ਕਰਮ ਜਾਗ ਪਿਆ, ਪੂਰਵ ਕਰਮ ਅੰਕੁਰ ਜਾ ਪ੍ਰਗਟੇ ਭੇਟੋ ਪੁਰਖ ਰਸਨ ਬੈਰਾਗੀ ਮਿਟਿਓ ਅੰਧੇਰ ਮਿਰਤ ਹਰ ਨਾਨਕ ਜਨਮ ਜਨਮ ਕੀ ਸੋਈ ਹੈ। ਸਮਰੱਥ ਗੁਰੂ ਦੀ ਨਿਸ਼ਾਨੀ ਕੀ ਹੈ? ਸਾਸਨ ਸਮਰੱਥ ਗੁਰੂ ਦੀ ਮਾਰ ਕਹਿੰਦੇ ਮਿਟਿਓ ਅੰਧੇਰ। ਕਿਹੜਾ ਅੰਧੇਰ? ਸਾਡੇ ਮਨ ਦੇ ਅੰਦਰ ਤਿੰਨ ਦੋਸ਼ ਨੇ, ਮਨ ਹੈ, ਵਿਖੇਪ ਹੈ, ਅਵਰਨ ਹੈ। ਅਵਰਨ ਕਹਿੰਦੇ ਪਰਦੇ ਨੂੰ, ਪਰਦਾ ਹੈ ਅਗਿਆਨ ਦਾ, ਅਗਿਆਨ ਰੂਪੀ ਅੰਧਕਾਰ ਹੈ। ਅੱਜ ਸੰਸਾਰ ਦੁਖੀ ਕਿਉਂ ਹੈ? ਸਾਰੇ ਦੁੱਖਾਂ ਦਾ ਕਾਰਨ ਹੈ ਅਗਿਆਨ, ਅਗਿਆਨ ਕਰਕੇ ਜੀਵ ਦੁਖੀ ਹੈ। ਹੁਣ ਅਗਿਆਨ ਰੂਪੀ ਅੰਧਕਾਰ ਹੈ, ਹੁਣ ਇਹ ਜਿਹੜਾ ਅੰਧਕਾਰ ਹੈ, ਅੰਧੇਰਾ ਹੈ, ਇਹ ਬਾਹਰੀ ਰੋਸ਼ਨੀ ਨਾਲ ਦੂਰ ਨਹੀਂ ਹੋਣਾ। ਰੋਜ਼ ਆਸਾ ਦੀ ਆਵਾਜ਼ ਪੜ੍ਹਦੇ ਸੁਣਨੇ ਆਪਾਂ, ਜੇ ਸੋਚਣ ਦਾ ਹੁਕਮ ਹੈ ਸੋਚ ਚੜ੍ਹੈ ਹਜ਼ਾਰ, ਇਹ ਤੇ ਚਾਰਨ ਹੁੰਦਿਆਂ ਗੁਰਬਿਨ ਕੋਰ ਅੰਧਾਰ। ਸਹਿਬ ਜਗ੍ਹਾ ਫਰਮਾਨ ਕਰਦੇ ਗੁਰਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਇਹ ਜਿਹੜਾ ਅੰਧਕਾਰ ਹੈ ਨਾ, ਇਹ ਅਗਿਆਨ ਰੂਪੀ ਅੰਧਕਾਰ ਦੂਰ ਹੋਣਾ ਗਿਆਨ ਦੇ ਨਾਲ, ਤੇ ਗਿਆਨ ਦੀ ਪ੍ਰਾਪਤੀ ਹੋਣੀ ਹੈ ਸਮਰੱਥ ਗੁਰੂ ਤੋਂ। ਗੁਰ ਪੂਰਾ ਭੇਟਿਓ ਵੱਡ ਭਾਗੀ, ਦੇਖੋ ਪੂਰਾ ਗੁਰੂ, ਕਿਤੇ ਅਧੂਰੇ ਦੀ ਗੱਲ ਆਉਂਦੀ ਹੈ, ਕਿਤੇ ਕੱਚੇ ਦੀ ਆਉਂਦੀ ਹੈ, ਕਿਤੇ ਅੰਧੇ ਦੀ ਆਉਂਦੀ ਹੈ, ਪਰ ਕਹਿੰਦੇ ਸਮਰੱਥ ਗੁਰੂ ਦੇ ਨਾਲ ਗੁਰ ਪੂਰਾ ਭੇਟਿਓ ਵੱਡ ਭਾਗੀ ਮਨੇ ਪਿਆ ਪ੍ਰਕਾਸ਼ਾ। ਮਨ ਦਾ ਅੰਧਕਾਰ ਦੂਰ ਹੋਏਗਾ, ਬਾਹਲੇ ਚੰਦ ਤੇ ਸੂਰਜ ਬਾਹਲਾ ਅੰਧਕਾਰ ਹਨੇਰਾ ਦੂਰ ਕਰ ਸਕਦੇ, ਪਰ ਕਿੰਨੇ ਚੰਦ ਸੂਰਜ ਇਕੱਠੇ ਚੜ ਜਾਣ, ਜਿਹੜਾ ਮਨ ਦਾ ਅੰਧਕਾਰ ਹੈ ਉਹ ਦੂਰ ਨਹੀਂ ਹੋ ਸਕਦਾ। ਮਨ ਦਾ ਅੰਧਕਾਰ ਦੂਰ ਹੋਣਾ, ਮਨ ਦਾ ਅਗਿਆਨ ਦੂਰ ਹੋਣਾ ਗਿਆਨ ਨਾਲ, ਤੇ ਗਿਆਨ ਦੀ ਪ੍ਰਾਪਤੀ ਹੋਣੀ ਹੈ ਸਮਰੱਥ ਗੁਰੂ ਤੋਂ। ਭਾਈ ਦੇ ਗੁਰ ਬਿਨ ਗਿਆਨ ਨਾ ਹੋਏ, ਪੁਰਸ਼ੋ ਪਰ ਮੈਂ ਨਾਲ ਵੇਦ ਵਿਆਸ ਹੈ ਕੋਈ ਇਉਂ ਸੱਚੇ ਪਾਤਸ਼ਾਹ ਪ੍ਰਮਾਣ ਕਰਦੇ। ਗੁਰ ਬਿਨ ਗਿਆਨ ਨਾ ਹੋਏ, ਜਾਣਾ ਹੋਵੇ। ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼। ਕੁੰਭੇ ਬਦਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬਦਾ ਮੰਗ ਰਹੇ ਗੁਰ ਬਿਨ ਗਿਆਨ ਨਾ ਹੋਏ। ਭਾਈ ਨੇ ਗੁਰ ਬਿਨ ਗਿਆਨ ਨਾ ਹੋਏ, ਕੁਛ ਉਪਰ ਮੈਂ ਨਾਲ ਹੈ ਬੇਦ ਵਿਆਸ ਹੈ। ਸੋ ਇਹ ਜਿਹੜਾ ਮਨ ਦਾ ਅੰਧਕਾਰ ਹੈ, ਅਗਿਆਨ ਹੈ, ਇਹ ਦੂਰ ਹੋਣਾ ਗਿਆਨ ਨਾਲ, ਤੇ ਗਿਆਨ ਦੀ ਪ੍ਰਾਪਤੀ ਹੋਣੀ ਹੈ ਸਮਰੱਥ ਗੁਰੂ। ਇਸ ਕਰਕੇ ਮਹਾਰਾਜ ਕਹਿੰਦੇ ਮਿਲਿਓ ਅੰਧੇਰ, ਆਹ ਨਿਸ਼ਾਨੀ ਹੈ ਸਮਰੱਥ ਗੁਰੂ ਦੀ। ਜਦੋਂ ਸਮਰੱਥ ਗੁਰੂ ਦੀ ਕਿਰਪਾ ਹੁੰਦੀ ਹੈ, ਸਮਰੱਥ ਗੁਰੂ ਦਾ ਲਾਭ ਹੁੰਦਾ ਹੈ, ਉਹ ਜਿਹੜਾ ਜਨਮਾਂ ਜਨਮਾਂ ਦਾ ਅੰਧਕਾਰ ਹੈ ਉਹ ਦੂਰ ਹੋ ਜਾਂਦਾ। ਦੀਵਾ ਬਲੈ ਅੰਧੇਰਾ ਜਾਏ। ਜੇ ਲੱਖਾਂ ਵਰਿਆਂ ਦਾ ਅੰਧੇਰਾ, ਤੇ ਹੁਣ ਜਦੋਂ ਪ੍ਰਕਾਸ਼ ਹੋਏਗਾ ਤੇ ਅੰਧੇਰੇ ਨੂੰ ਦੂਰ ਹੋਣ ਵਿੱਚ ਲੱਖਾਂ ਵਰੇ ਨਹੀਂ ਲੱਗਣਗੇ। ਅੰਧੇਰਾ ਚਾਹੇ ਕਰੋੜ ਸਾਲ ਦਾ, ਅੰਧੇਰਾ ਚਾਹੇ ਲੱਖ ਸਾਲ ਦਾ, ਅੰਧੇਰਾ ਚਾਹੇ ਇੱਕ ਦਿਨ ਦਾ, ਦੀਵਾ ਬਲੈ ਅੰਧੇਰਾ ਚਾਹੇ। ਇਸ ਤਰ੍ਹਾਂ ਗਿਆਨ ਦਾ ਪ੍ਰਕਾਸ਼ ਹੁੰਦਿਆਂ ਸਾਰ ਅਗਿਆਨ ਦਾ ਖਾਤਮਾ ਹੋ ਜਾਂਦਾ ਹੈ, ਭਾਵ ਅਗਿਆਨ ਰੂਪੀ ਅੰਧਕਾਰ ਦੂਰ ਹੋ ਜਾਂਦਾ ਹੈ। ਤੇ ਸਮਰੱਥ ਗੁਰੂ ਦੀ ਇਹ ਨਿਸ਼ਾਨੀ ਹੈ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਗ। ਇਹ ਜਿਹੜੀ ਸੁਰਤ ਜਨਮਾਂ ਜਨਮਾਂ ਦੀ ਸੁੱਤੀ ਹੋਈ ਸੀ ਨਾ ਪਿਆਰੇ, ਹੁਣ ਅਸੀਂ ਕਹਿੰਦੇ ਅਸੀਂ ਜਾਗਨੇ, ਸਾਨੂੰ ਕੋਈ ਕਹੇ ਤੁਸੀਂ ਸੁੱਤੇ ਹੋਏ, ਆਪਾਂ ਮੰਨਦੇ ਹਾਂ, ਅਸੀਂ ਮਨ ਨੂੰ ਤਿਆਰ ਨਹੀਂ, ਪਰ ਪਿਆਰੇ ਵਿਰਲੇ ਜਾਗਦੇ, ਵਿਰਲੇ ਰੱਬ ਦੇਖਿਆ। ਨਹੀਂ ਤਾਂ ਦੇਖਿਆ ਜਾਵੇ ਕਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆ ਰਹਿਣ ਵਿਹਾਰ ਨਹੀਂ। ਇਹ ਜੀਵਨ ਰੂਪੀ ਜਿਹੜੀ ਰਹਿਣ ਹੈ ਨਾ, ਇਹ ਸੁੱਤੇ ਹੀ ਲੰਘ ਜਾਂਦੀ ਹੈ। ਮਰ ਕਹਿੰਦੇ ਇਹ ਮਾਇਆ ਨੇ ਐਸੀ ਮੀਂਹ ਇਸ ਨੂੰ ਦਿੱਤੀ ਹੈ, ਡੋਰੀਆਂ ਮਿੱਠੀਆਂ ਦੇ ਕੇ, ਤੇ ਐਸਾ ਸਵਾਗਤਾ ਆਪਣਾ ਆਪ ਹੀ ਭੁੱਲੀ ਬੈਠਾ ਹੈ। ਇੱਕ ਅੱਧੇ ਦੀ ਗੱਲ ਹੀ ਗੁਰੂ ਮਹਾਰਾਜ ਤੇ ਵੱਡਿਆਂ ਵੱਡਿਆਂ ਦਾ ਜ਼ਿਕਰ ਕਿਉਂ ਕਰ ਰਹੇ ਹੈ। ਇੰਨੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ। ਤਿੰਨਾਂ ਗੁਣਾਂ ਦੇ ਅੰਦਰ ਤਮੋ ਗੁਣ, ਰਜੋ ਗੁਣ, ਸਤੋ ਗੁਣ, ਇਹਦੇ ਵਿੱਚ ਸਾਰਾ ਸੰਸਾਰ ਕੀ ਇਹ ਸੰਸਾਰੀ ਲੋਕ, ਸੰਸਾਰ ਦੇ ਦੇਵਤੇ ਵੀ ਆ ਜਾਂਦੇ ਪਿਆ, ਕਹਿੰਦੇ ਸਾਰੇ ਸੁੱਤੇ ਹੋਏ ਨੇ, ਅੰਦਰੋਂ ਸੁੱਤ ਕਰਕੇ ਸੁੱਤੇ ਹੋਏ। ਇਹ ਜੀਵਨ ਰੂਪੀ ਰਹਿਣ ਐਵੇਂ ਨਿਕਲ ਜਾਂਦੀ ਹੈ। ਜਦੋਂ ਸਮਰੱਥ ਗੁਰੂ ਦੀ ਕਿਰਪਾ ਹੁੰਦੀ ਹੈ, ਸਮਰੱਥ ਗੁਰੂ ਦਾ ਮਿਲਾਪ ਹੁੰਦਾ ਹੈ, ਤੇ ਇਹ ਨਿਸ਼ਾਨੀ ਹੈ ਮਿਟਿਓ ਅੰਧੇਰ, ਮਿਟ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਫਿਰ ਇਹ ਜਿਹੜੀ ਜਨਮਾਂ ਜਨਮਾਂ ਦੀ ਸੁੱਤ ਸੁੱਤੀ ਹੋਈ ਹੈ, ਇਹ ਜਾਗ ਪੈਂਦੇ ਹਨ। ਅਸੀਂ ਆਪਣੇ ਗੁਰਸਿੱਖਾਂ ਨੂੰ ਤਾਮਸੀ ਤਪੱਸਿਆ ਨਹੀਂ ਕਰਾਉਂਦੇ, ਰਾਸ਼ੀ ਤੇ ਸ਼ਾਂਤੀ ਤਪੱਸਿਆ। ਹੁਣ ਇਹ ਉਪਦੇਸ਼, ਇਹ ਵਿਚਾਰ ਜਿਹੜੀ ਹੈ ਕੱਲ੍ਹ ਦੇ ਦੀਵਾਨ ਵਿੱਚ ਹੋਏਗੀ। ਉਹ ਉਪਦੇਸ਼ ਗੁਰੂ ਬਾਬਾ ਜੀ ਦਾ ਸਾਡੇ ਵਾਸਤੇ ਵੀ ਹੈ। ਆਪ ਜੀ ਨੇ ਆਪ ਅਤੇ ਹੋਰ ਸ਼ੰਕਰ ਨਾਲ ਲੈ ਕੇ ਸਾਡੇ ਸ਼ੇਰ ਕਰਕੇ ਇੱਥੇ ਪਹੁੰਚਣ ਦੀ ਖੇਚਰ ਕਰਨੀ। ਹੁਣ ਸਮਾਂ ਆਜ਼ਾਦ ਦਿੰਦੇ ਦਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕੋਟਨ ਕੋਟਵਾਰ ਨਮਸਕਾਰ ਹੈ। ਇੱਥੋਂ ਦੇ ਪ੍ਰਬੰਧਕ ਜਨ, ਜਿਨ੍ਹਾਂ ਦੀਆਂ ਡਿਊਟੀਆਂ ਮਹਾਂਪੁਰਸ਼ਾਂ ਨੇ ਸਤ ਬਾਬਾ ਜਸਵੰਤ ਸਿੰਘ ਨੇ ਲਾਈਆਂ, ਭਾਈ ਸੁਰਿੰਦਰ ਸਿੰਘ ਜੀ, ਹੋਰ ਸਾਰੇ ਗੁਰੂ ਪਿਆਰੇ ਬੜੇ ਪਿਆਰ ਨਾਲ ਸੇਵਾ ਕਰਦੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਦਾਸ ਸਾਰਾ ਜਥਾ, ਜਿਨ੍ਹਾਂ ਦੇ ਉੱਤੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕੀਤੀ, ਹੋਰ ਮਹਾਂਪੁਰਸ਼ ਦੁਆਰਾ ਸੇਵਾ, ਸ੍ਰੀ ਮਾਨ ਸੰਤ ਬਾਬਾ ਵਿਆਪ ਸਿੰਘ ਜੀ, ਉਹਨਾਂ ਮਹਾਂਪੁਰਸ਼ਾਂ ਦੀ ਬਚਪਨ ਤੋਂ ਸੰਗਤ ਹੋਈ, ਇਹ ਸਾਰੇ ਹੀ ਗੱਥਿਆਰੇ ਸਿੰਘ ਜਿਹਨਾਂ ਨੂੰ ਬਚਪਨ ਤੋਂ ਹੀ ਮਿਲਾਪ ਮਹਾਂਪੁਰਸ਼ਾਂ ਦਾ, ਸਤਪੁਰਸ਼ਾਂ ਦਾ ਹੋਇਆ, ਜਿਹਨਾਂ ਨੇ ਆਪਣਾ ਜੀਵਨ ਗੁਰੂ ਦੇ ਕੇ ਲਾਇਆ ਹੋਇਆ ਹੈ, ਦੁਆਰਾ ਸਾਹਿਬ ਮਹਾਂਪੁਰਸ਼। ਸੋ ਉਹਨਾਂ ਨੇ ਇਹ ਸੰਗਤ ਦੀ ਸੇਵਾ ਜਿਹੜੀ ਹੈ ਬਖਸ਼ੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਰ ਕਿਰਪਾ ਕਰਨ, ਇਹ ਸਵਾਸ ਲੇਖੇ ਵਿੱਚ ਲੱਗ ਜਾਣ। ਦਾਸ ਕੋਲੋਂ ਗੁਰਬਾਣੀ ਪੜ੍ਹਦੇ ਹਨ, ਵਿਚਾਰਾਂ ਕਰਦਾ, ਇੱਕ ਨਹੀਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਜਾਂ ਸੁਣ ਕੇ ਆਪ ਜੀ ਨੇ ਖਿਮਾ ਕਰਨਾ। ਕੱਲ੍ਹ ਨੂੰ ਸਾਰੀਆਂ ਸੰਗਤਾਂ ਨੇ ਸਮੇਂ ਸਿਰ ਆਉਣਾ, ਔਰ ਮਹਾਂਪੁਰਸ਼ਾਂ ਵੱਲੋਂ ਚਲਾਏ ਹੋਏ ਮੈਗਜ਼ੀਨ ਆਤਮ ਬਾਰਾਤ ਮੈਗਜ਼ੀਨ ਜੋ ਜਥੇ ਦੇ ਨਾਲ ਲਿਆਉਂਦੇ ਹਨ ਮੈਗਜ਼ੀਨ, ਜਿਹਨਾਂ ਪ੍ਰੇਮੀਆਂ ਨੇ ਉਹ ਮੈਗਜ਼ੀਨ ਲੈਣਾ ਹੈ ਭਾਈ ਜਥੇ ਪਾਸ ਆਪ ਜੀ ਪ੍ਰਾਪਤ ਕਰ ਸਕਦੇ ਹੋ। एक बचन उन्हें अमोल है, हर बचन गुरमत अनुसार है। वो इस करके देशों देशों के संतों से बेनती करने हैं, ऐसे भी 21,000 महीने का छप रहा है, जल्दी ही 30,000 तक पहुंच जाएगा। संतों के अंदर बड़ा उत्साह है, जिते पंजाब भारत देश के कोने कोने जा रहा है, उत्थे देशों में भी ये आत्मात मैगजीन महापुरशों वजो संत पचाने में चलाया से जा रहा है। सो वो जरूर पढ़िया करो, गुरबाणी पढ़नी है, गुरु के बचन पढ़ने, भाव आप जो दसम पातशाह का हुक्म है आ गया पे अकाल की तबह चलायो पंथ, सब सिखण को हुक्म है गुरु मान्यो ग्रंथ। महापुरशां ने सारा जीवन जी जिथे आप शब्द गुरु नाल जुड़े उत्थे अनेक प्राणियों खंडे पट का अमृत छका के शब्द गुरु ग्रंथ साहिब के नाल ही सत्संग जी जोड़िया है। सो इस करके उन्होंने वो चलाए हुए आत्म मार्ग वास्ते दास बेनती करता है ताकि वध तो वध संगतां शब्द गुरु नाल जुड़ सकन। सो आप जी भागे हो, सच्चे पातशाह कृपा कर, आओ सारे माई भाई उन्हां सच बोलो, उन्हां अपना देखे मां प्यार नाल फतेह बुलाओ। वाहिगुरु जी का खालसा, वाहिगुरु जी की फतेह।